सतनाम श्री वाहे गुरु साहिब जी सूही महला शत्र तख्त दे मालिक जगदीजोत शब्द गुरु धन धन श्री गुरु ग्रंथ साहिब सचे पातशाह जी दी अपार कृपा सदका धन धन श्री गुरु रामदास सचे पातशाह जी दी बख्शिश सचखंड श्री दरबार साहिब तो जो सतगुरु जी ने हुक्मनामा बख्शिश किया है जो कि हर एक गुरु के सिख दा हिरदा रो सचखंड श्री दरबार साहिब दे नाल जुड़ी है और बड़े ही उत्साह दे नाल बड़े ही प्यार दे नाल सतगुरु जी दे उपदेश नूं सिख संगतां श्रवण करदियां ने। सो अज जो सतगुरु दे ग्रह विच्चों सतगुरु दे हरमंदर विच्चों उपदेश बख्शिश होया है उपदेश धन श्री गुरु ग्रंथ साहिब सचे पातशाह जी दे मुबारक अंग 729 अंग दे उत्ते सुशोभित है। सतगुरु जी ने सोही राग दे अंदर धन श्री गुरु नानक दे पातशाह ने बख्शिश किया है और सतगुरु जी इस हुक्मनामे के अंदर साडे ते मेहर करदे है साडे ते बख्शिशां करदे है कि इंसान जिहो जिहा बाहरों दिस रहा है उहो जिहा अंदर होना चाहीदा है। बाहरों पहरावा हो रहा है अंदरों विचार हो रहा है। सतगुरु जी ने उस नूं अपने घर दे विच प्रवान नहीं किया। धन श्री गुरु अर्जन देव सचे पातशाह जी शहीदां दे सरताज शांति दे पुंज सुखमनी साहिब दे अंदर बड़े हरमन प्यारे शब्द बख्शिश करदे है। सतगुरु जी कहिंदे है रहत आवर कछ आवर कमावत मन नहीं प्रीत मुखों गंड लावत जानन हार प्रभु प्रवीण बाहर भीख न काहू भीन। असी बाहरला पहरावा विखा के संगत नूं लुट सकदे हां पर सतगुरु जी कहिंदे है ओ अकाल पुरख वाहिगुरु ते तेरे अंदर बैठा है तेरे अंदर बैठा तेरे एक एक कार्ज नूं एक एक कर्म नूं वेख रिहा इसलिए उस नूं पहरावे दे नाल जां भेख दे नाल धोखा नहीं दिता जा सकदा क्योंकि ओ तेरे नालों वक नहीं है तेरे नालों भिन्न नहीं है। ते सतगुरु जी कहिंदे जिन्हां ने उस वाहिगुरु नूं अपने हिरदे दे विच बसा लिया ते निशानी की है उन्हां दे कर्म चंगे बन जांदे ने उन्हां दा वेखना उन्हां दा बोलना उन्हां दा सुनना उन्हां दा चलना उन्हां दा करना सब कुछ पवित्र हो जांदा है। बस यही अकाल पुरख वाहिगुरु दे हिरदे दे निवास दी निशानी है। ते जे असी पहरावा भी पाया होया पर कर्म माड़े करदे हां ते इहदा अर्थ बनदा है भी अजे ओ अकाल पुरख वाहिगुरु दी याद साडे हिरदे विच नहीं है। जो उथान का है धन श्री गुरु नानक देव सचे पातशाह जी जदों इस तड़फ रहे संसार वल नजर मारदे है ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਬਾਬਾ ਵੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਬਾਜੋ ਗੁਰੂ ਗਵਾਰ ਹੈ ਹੈ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ। ਸਤਿਗੁਰੂ ਜੀ ਚਾਰ ਉਦਾਸੀਆਂ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਉਦਾਸੀ ਹੈ ਪੱਛਮ ਦੀ ਮੱਕੇ ਮਦੀਨੇ ਦੇ ਵੱਲ ਤੇ ਸਤਿਗੁਰੂ ਜੀ ਦੇ ਪਾਕਿਸਤਾਨ ਤੋਂ ਮੱਕੇ ਦੇ ਵੱਲ ਨੂੰ ਉਦਾਸੀ ਸ਼ੁਰੂ ਕਰਦੇ ਹੈ ਤੇ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਹੈ ਜਿਸ ਨੂੰ ਤਲੰਬਾ ਕਰਕੇ ਜਾਣਿਆ ਜਾਂਦਾ ਤੇ ਇੱਥੇ ਇੱਕ ਜੋ ਕਿ ਧਾਰਮਿਕ ਪਹਿਰਾਵਾ ਪਾ ਕੇ ਜਿਸ ਦੇ ਤਨ ਦੇ ਉੱਤੇ ਚਿੱਟੇ ਕੱਪੜੇ ਪਹਿਨੇ ਹੈ ਸਿਰ ਦੇ ਉੱਤੇ ਚਿੱਟਾ ਕੱਪੜਾ ਵੀ ਬੰਨਿਆ ਹੋਇਆ ਤਿਲਕ ਵੀ ਲਾਇਆ ਹੋਇਆ ਹੱਥਾਂ ਦੇ ਵਿੱਚ ਮਾਲਾ ਵੀ ਹੈ ਗਲ ਦੇ ਵਿੱਚ ਵੀ ਮਾਲਾ ਪਾਈ ਹੋਈ ਹੈ ਤੇ ਆਪਣੀ ਜਵਾਨ ਦੇ ਵਿੱਚੋਂ ਰਾਮ ਰਾਮ ਸ਼ਬਦ ਵੀ ਪੜਦਾ ਅੱਲਾ ਅੱਲਾ ਸ਼ਬਦ ਵੀ ਪੜਦਾ ਜੋ ਇਤਿਹਾਸਕਾਰ ਲਿਖਦੇ ਹੈ ਕਹਿੰਦੇ ਉਸ ਨੇ ਆਪਣੇ ਕੋਲ ਦੋ ਘੜੇ ਰੱਖੇ ਹੋਏ ਹੈ ਇੱਕ ਘੜੇ ਤੇ ਹਿੰਦੂ ਲਿਖਿਆ ਹੋਇਆ ਦੂਜੇ ਘੜੇ ਤੇ ਮੁਸਲਮਾਨ ਲਿਖਿਆ ਹੋਇਆ ਜਿੱਥੇ ਦੋ ਘੜੇ ਹੈ ਉੱਥੇ ਨਾਲ ਇੱਕ ਪਾਸੇ ਮੰਦਰ ਬਣਾ ਦਿੱਤਾ ਦੂਜੇ ਪਾਸੇ ਮਸੀਤ ਬਣਾ ਦਿੱਤੀ ਹੈ ਜੇ ਕੋਈ ਹਿੰਦੂ ਵਿਅਕਤੀ ਆਉਂਦਾ ਹੈ ਤੇ ਉਸ ਨੂੰ ਹਿੰਦੂ ਵਾਲੇ ਘੜੇ ਦੇ ਵਿੱਚੋਂ ਪਾਣੀ ਪਿਆ ਦੇਣਾ ਜੇ ਕੋਈ ਮੁਸਲਮਾਨ ਆਉਂਦਾ ਉਸ ਨੂੰ ਮੁਸਲਮਾਨ ਵਾਲੇ ਘੜੇ ਦੇ ਵਿੱਚੋਂ ਪਾਣੀ ਪਿਲਾ ਦੇਣਾ ਤੇ ਰਹਿਣ ਦੇ ਲਈ ਸਰਾਵਾਂ ਬਣਾਈਆਂ ਹੋਈਆਂ ਨੇ ਤੇ ਲੋਕ ਜਦੋਂ ਉਹਦੇ ਧਰਮ ਦੇ ਭਰੋਸਾ ਕਰਕੇ ਉਸ ਦੇ ਪਹਿਰਾਵੇ ਨੂੰ ਵੇਖ ਕੇ ਉਹਦੇ ਕੋਲ ਜਾਂਦੇ ਹੈ ਜਲ ਛਕਣ ਤੋਂ ਬਾਅਦ ਜਦੋਂ ਸਰਾਂ ਦੇ ਵਿੱਚ ਰਾਤ ਕੱਟਦੇ ਹੈ ਤੇ ਉਹਨਾਂ ਦੇ ਕੋਲੋਂ ਮਾਇਆ ਜਿੱਥੇ ਚਰਾ ਲਈ ਜਾਂਦੀ ਹੈ ਉੱਥੇ ਉਹਨਾਂ ਦਾ ਕਾਤਲ ਕਰਕੇ ਇੱਕ ਖੂਹ ਦੇ ਅੰਦਰ ਸੁੱਟ ਦਿੱਤਾ ਜਾਂਦਾ ਔਰ ਜਿਹੜਾ ਵੀ ਸੱਜਣ ਠੱਗ ਦੇ ਘਰ ਗਿਆ ਉਹ ਵਾਪਸ ਨਹੀਂ ਮੁੜਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਔਰ ਭਾਈ ਮਰਦਾਨਾ ਜੀ ਜਦੋਂ ਲੋਕ ਜਲ ਦੇ ਵਲਦੇ ਨੂੰ ਠਾਰਨ ਦੇ ਵਾਸਤੇ ਤੁਰੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੱਜਣ ਠੱਗ ਦੇ ਕੋਲ ਪਹੁੰਚੇ ਹੈ। ਸੱਜਣ ਠੱਗ ਨੇ ਜਦੋਂ ਨਜ਼ਰ ਮਾਰੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ ਬੜੀਆਂ ਰੌਣਕਾਂ ਨੇ। ਜੋ ਵਿਦਵਾਨ ਲੋਕ ਕਹਿੰਦੇ ਹੈ ਕਿ ਦੋ ਲੋਕਾਂ ਦੇ ਚਿਹਰਿਆਂ ਤੇ ਪਰਮਾਤਮਾ ਦੇ ਨਾਮ ਦਾ ਰੰਗ ਹੁੰਦਾ ਜਿਹੜੇ ਰੱਬ ਦੀ ਵੰਦਗੀ ਕਰਦੇ ਹੈ ਉਹਨਾਂ ਦੇ ਚਿਹਰਿਆਂ ਤੇ ਰੌਣਕ ਹੁੰਦੀ ਹੈ। ਕਹਿਣ ਲੱਗੇ ਜਦੋਂ ਵੇਖਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੱਜਣ ਠੱਗ ਨੂੰ ਇਹ ਰੰਗ ਤੇ ਨਜ਼ਰ ਨਹੀਂ ਆਇਆ ਪਰ ਮਾਇਆ ਦਾ ਰੰਗ ਜ਼ਰੂਰ ਨਜ਼ਰ ਆਉਂਦਾ ਕਿ ਬਹੁਤ ਅਮੀਰ ਬੰਦਾ ਹੋਵੇਗਾ ਬਹੁਤ ਧਨਾੜ ਬੰਦਾ ਹੋਵੇਗਾ। ਇਸੇ ਲਈ ਸਤਿਗੁਰੂ ਦੇ ਰਹਿਣ ਦੇ ਵਾਸਤੇ ਪ੍ਰਬੰਧ ਕੀਤਾ ਪਰ ਕੁਝ ਸਮਾਂ ਬੀਤੀਤ ਹੋਇਆ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਔਰ ਭਾਈ ਮਰਦਾਨਾ ਜੀ ਸਾਰੀ ਰਾਤ ਜਦੋਂ ਜਾਗਦੇ ਬੈਠੇ ਨੇ ਤੇ ਅੱਧੀ ਖੁਰਾਕ ਦਾ ਸਮਾਂ ਹੁੰਦਾ ਤੇ ਸਤਿਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਹਿ ਦਿੱਤਾ ਕਿ ਮਰਦਾਨਿਆ ਵਾਣੀ ਆਈ ਹੈ ਰਵਾ ਬਜਾ। ਪਿਆਰੇ ਉਹ ਵਾਣੀ ਆਈ ਹੈ ਜਦੋਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ ਜਿੱਥੇ ਲੇਖੈ ਮੰਗੀਐ ਤਿੱਥੇ ਖੜੇ ਦਸਨ। ਤੇ ਸੱਜਣ ਠੱਗ ਦੀ ਜਿਹੜੀ ਅੰਦਰ ਦੀ ਹਾਲਤ ਸੀ ਕਿਉਂਕਿ ਮੈਂ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਲੋਕ ਮੈਨੂੰ ਸੱਜਣ ਕਰਕੇ ਯਾਦ ਕਰਦੇ ਹੈ ਧਾਰਮਿਕ ਕਰਕੇ ਯਾਦ ਕਰਦੇ ਹੈ ਸਤਿਕਾਰ ਦਿੰਦੇ ਹੈ। ਤੇ ਸਤਿਗੁਰੂ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਬਖਸ਼ਿਸ਼ ਕੀਤਾ ਉਸ ਨੂੰ ਆਪਣੇ ਅੰਦਰ ਦੀ ਹਾਲਤ ਪਤਾ ਲੱਗੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿਚ ਆ ਕੇ ਡਿੱਗ ਪੈਂਦਾ। ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਤੇ ਮਿਹਰ ਕਰੋ, ਜੋ ਆਪ ਜੀ ਨੇ ਸ਼ਬਦ ਉਚਾਰਨ ਕੀਤਾ, ਆਪ ਜੀ ਨੇ ਸ਼ਬਦ ਗਹਿਣ ਕੀਤਾ, ਸੱਚ ਕਰਕੇ ਜਾਣਿਓ ਇਹ ਤੇ ਮੇਰੇ ਅੰਦਰ ਦੀ ਹਾਲਤ ਹੈ। ਮੈਂ ਠੱਗੀਆਂ ਮਾਰਨ ਵਾਲਾ ਹਾਂ। ਪੂਰੇ ਦਾ ਪੂਰਾ ਸ਼ਬਦ ਮੇਰੀ ਅਵਸਥਾ ਨੂੰ ਬਿਆਨ ਕਰ ਰਿਹਾ ਹੈ। ਵੈਸੇ ਤੇ ਸਤਿਗੁਰੂ ਦੀ ਸਾਰੀ ਹੀ ਬਾਣੀ, ਜਿਵੇਂ ਕਿ ਬਾਬਾ ਫਰੀਦ ਜੀ ਕਹਿੰਦੇ ਹੈ ਕਿ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਬਾਬਾ ਫਰੀਦ ਜੀ ਕਹਿੰਦੇ ਸਭ ਤੋਂ ਪਹਿਲਾਂ ਸਤਿਗੁਰੂ ਦੀ ਬਾਣੀ ਇਨਸਾਨ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਦੂਜਿਆਂ ਦੇ ਔਗੁਣ ਵਿਚਾਰਨ ਤੋਂ ਪਹਿਲਾਂ ਆਪਣੇ ਅੰਦਰ ਜ਼ਰੂਰ ਧਿਆਨ ਮਾਰ ਲਿਆ ਕਰ। ਤੇ ਪਿਆਰਿਓ, ਮੈਂ ਬੇਨਤੀ ਕਰਨ ਲੱਗਾ, ਜਿਸ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਾਈ ਸਾਹਿਬ ਸਿੰਘ ਜੀ ਨੇ ਜੋ ਡਿਲੀਟ ਕਰਕੇ ਜਾਣੇਗੇ ਸਟੀਕ ਕੀਤਾ, ਇੱਕ ਓਮਕਾਰ ਤੋਂ ਲੈ ਕੇ 10-20 ਤੱਕ ਉਹਨਾਂ ਨੇ ਗੁਰਬਾਣੀ ਦੇ ਅਰਥ ਕਰ ਦਿੱਤੇ ਹੈ। ਪਰ ਜਿਸ ਸਮੇਂ ਗੁਰਬਾਣੀ ਦੇ ਅਰਥ ਹੋਏ ਤੇ ਭਾਈ ਸਾਹਿਬ ਸਿੰਘ ਜੀ ਦੇ ਮਨ ਦੇ ਅੰਦਰ ਇੱਕ ਖਿਆਲ ਪੈਦਾ ਹੋਇਆ, ਕਿਹਨ ਲੱਗਾ ਮੈਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਤਾਂ ਕਰ ਦਿੱਤਾ ਹੈ, ਪਰ ਮੈਂ ਇਹ ਸਟੀਕ ਦਾ ਨਾਮ ਕੀ ਰੱਖਾਂ। ਕਹਿੰਦੇ ਕਈ ਦਿਨ ਗੁਜ਼ਰ ਗਏ ਵਿਚਾਰਦਿਆਂ ਹੋਇਆ, ਤੇ ਇੱਕ ਦਿਨ ਭਾਈ ਸਾਹਿਬ ਜਿਸ ਸਮੇਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਖਲੋਂਦੇ ਹੈ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਕਾਲਕ ਸੀ, ਸ਼ੀਸ਼ੇ ਨੇ ਉਹ ਕਾਲਕ ਨੂੰ ਵਿਖਾ ਦਿੱਤਾ ਤੇ ਭਾਈ ਸਾਹਿਬ ਹੱਥ ਜੋੜ ਕੇ ਸ਼ੀਸ਼ੇ ਦੇ ਅੱਗੇ ਖਲੋਤੇ ਹੋਏ ਗੁਰੂ ਦਾ ਸ਼ੁਕਰ ਕਰਦੇ ਹੈ, ਸ਼ੁਕਰਾਨਾ ਕਰਦੇ ਹੈ ਤੇ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗਾ ਮੈਂ ਸਤਿਗੁਰੂ ਦੀ ਬਾਣੀ ਦਾ ਜਿਹੜਾ ਟੀਕਾ ਕਰਨ ਲੱਗਾ ਉਸ ਦਾ ਨਾਂ ਵੀ ਮੈਂ ਸ਼ੀਸ਼ਾ ਰੱਖਾਂਗਾ। ਕਿਉਂ? ਜੇ ਦੁਨੀਆਂ ਦਾ ਸ਼ੀਸ਼ਾ ਸਾਡੇ ਚਿਹਰੇ ਤੇ ਲੱਗੀ ਹੋਈ ਕਾਲਖ ਨੂੰ ਵਿਖਾ ਦਿੰਦਾ ਤੇ ਸਤਿਗੁਰੂ ਦੀ ਬਾਣੀ ਸਾਡੇ ਹਿਰਦੇ ਦੀ ਕਾਲਖ ਨੂੰ ਵਿਖਾ ਦਿੰਦੀ ਹੈ। ਉਹਨਾਂ ਨੇ ਪਿਆਰਿਓ ਸਤਿਗੁਰੂ ਜੀ ਦੇ ਸਤਿਕਾਰ ਤੇ ਪਿਆਰ ਦੇ ਵਿੱਚ ਟੀਕਾ ਕੀਤਾ ਤੇ ਜਿਸ ਟੀਕੇ ਨੂੰ ਆਪਾਂ ਅੱਜ ਯਾਦ ਕਰਦੇ ਹਾਂ ਪੜ੍ਹਦੇ ਹਾਂ ਦਰਪਣ, ਉਹਨੂੰ ਦਰਪਣ ਕਰਕੇ ਜਾਣਿਆ ਜਾਂਦਾ ਜਿਹਦਾ ਅਰਥ ਹੈ ਸ਼ੀਸ਼ਾ, ਦਰਪਣ ਦਾ ਅਰਥ ਸ਼ੀਸ਼ਾ। ਤੇ ਪਿਆਰੇ, ਇਸੇ ਲਈ ਸਤਿਗੁਰੂ ਦੀ ਬਾਣੀ ਤਾਂ ਸਾਡੇ ਅੰਦਰ ਦੇ ਔਗਣਾਂ ਨੂੰ ਸਾਨੂੰ ਵਿਖਾਉਂਦੀ ਹੈ। ਕਿਤੇ ਬੰਦਾ ਸਹਿਜ ਦੇ ਅੰਦਰ ਟਿਕ ਕੇ ਕਿਤੇ ਗੁਰੂ ਦੀ ਬਾਣੀ ਇਕਾਂਤਤਾ ਦੇ ਨਾਲ ਸ਼ਾਂਤੀ ਦੇ ਨਾਲ ਪੜ੍ਹ ਲਵੇ ਤੇ ਸਤਿਗੁਰੂ ਸਾਡੇ ਹਿਰਦੇ ਨੂੰ ਵਿਖਾਉਂਦੀ ਹੈ ਕਿ ਤੇਰੇ ਅੰਦਰ ਕੀ ਟਿਕਿਆ ਪਿਆ ਹੈ। ਇਸੇ ਲਈ ਆਓ, ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ। ਇਸ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰਿਓ ਜੀ, ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦਾ ਨਾਮ ਹੈ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਅੰਦਰ 31 ਰਾਗ ਨੇ। ਉਹਨਾਂ ਰਾਗਾਂ ਦੇ ਵਿੱਚੋਂ ਇਹ 15ਵਾਂ ਰਾਗ ਹੈ। ਮਹੱਲਾ ਸਰੀਰ ਪਹਿਲਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਘਰ ਇੱਕ ਰਾਗ ਦੇ ਨਾਲ ਸੰਬੰਧਿਤ ਹੈ, ਤਾਲ ਨਾਲ ਸੰਬੰਧਿਤ ਹੈ। ਸਤਿਗੁਰੂ ਜੀ ਨੇ ਛੇਵੇਂ ਘਰ ਦੇ ਵਿੱਚ ਗਾਉਣ ਦੇ ਲਈ ਸਾਡੇ ਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਤਿਗੁਰ ਪ੍ਰਸਾਦ ਜੋ ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਕਹਿਰਾ ਚਿਲਕਣਾ ਘੋਟਿਲ ਕਾਲਰੀ ਮਾਸ। ਕਹਿ ਇੱਕ ਬਰਤਨ ਹੈ, ਸਤਿਗੁਰੂ ਜੀ ਕਹਿੰਦੇ ਹੈ ਜੇ ਆਪਾਂ ਉੱਜਲ ਦਾ ਅਰਥ ਹੁੰਦਾ ਚਮਕਦਾ ਹੋਇਆ, ਕਹਿ ਦਾ ਭਾਂਡਾ ਲਿਸ਼ਕਦਾ ਹੋਇਆ, ਪਰ ਜਿੰਨਾ ਮਰਜ਼ੀ ਉਸ ਨੂੰ ਆਪਾਂ ਘੋਟਮ ਦਾ ਅਰਥ ਹੁੰਦਾ ਧੋ ਲੈਣਾ। ਕਹਿਣ ਲੱਗੇ ਜਿੰਨਾ ਮਰਜ਼ੀ ਕਹਿ ਦਾ ਬਰਤਨ ਆਪਾਂ ਧੋ ਲਈਏ, ਜਿੰਨਾ ਮਰਜ਼ੀ ਚਮਕਦਾ ਕਰ ਲਈਏ, ਪਰ ਉਸ ਦੇ ਵਿੱਚੋਂ ਹਮੇਸ਼ਾ ਕਾਲਖ ਹੀ ਨਿਕਲਦੀ ਹੈ। ਕਹਿ ਦੇ ਭਾਂਡੇ ਨੂੰ ਧੋਣ ਦੇ ਨਾਲ ਉਹ ਸਾਫ਼ ਨਹੀਂ ਹੁੰਦਾ, ਬਲਕਿ ਅੰਦਰੋਂ ਕਾਲਖ ਹੀ ਕਾਲਖ ਨਿਕਲਦੀ ਹੈ।
ਤੇਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ।
ਸਤਿਗੁਰੂ ਜੀ ਕਹਿੰਦੇ ਇੱਕ ਵਾਰੀ ਨਹੀਂ, ਬਲਕਿ ਕਹਿ ਦਾ ਜਿਹੜਾ ਬਰਤਨ ਹੈ ਉਹ ਵਾਰੋ ਸੌ ਵਾਰੀ ਜੇ ਆਪਾਂ ਸਾਫ਼ ਕਰਨ ਦੀ ਕੋਸ਼ਿਸ਼ ਵੀ ਕਰੀਏ, ਸਤਿਗੁਰੂ ਜੀ ਕਹਿੰਦੇ ਆ ਵੀ ਫੇਰ ਵੀ ਸਾਫ਼ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚੋਂ ਤੇ ਕਾਲਖ ਨਿਕਲਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਹੈ ਵੀ ਭਾਵੇਂ ਬੰਦਾ ਲੱਖਾਂ ਤੀਰਥਾਂ ਤੇ ਇਸ਼ਨਾਨ ਕਰ ਲਵੇ, ਭਾਵੇਂ ਜਿੰਨੇ ਮਰਜ਼ੀ ਥਾਵਾਂ ਤੇ ਜਾ ਕੇ ਆਪਣੇ ਪਿੰਡੇ ਨੂੰ ਮਲ ਮਲ ਕੇ ਧੋ ਲਵੇ, ਪਰ ਜਿਹੜੀ ਅੰਦਰ ਦੀ ਕਾਲਖ ਹੈ ਉਹ ਕੱਲਾ ਇਸ਼ਨਾਨ ਕਰਨ ਦੇ ਨਾਲ ਪਿਆਰਿਓ ਨਹੀਂ ਉਤਰਦੀ। ਮੈਂ ਬੇਨਤੀ ਕਰਦਾ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਸਤਿਗੁਰੂ ਦੇ ਦਰ ਦੇ ਨਾਲ ਹਰ ਗੁਰੂ ਨਾਨਕ ਦੇ ਘਰ ਦੇ ਨਾਲ ਇੱਕ ਸਰੋਵਰ ਜੁੜਿਆ ਹੋਇਆ ਹੈ। ਸਤਿਗੁਰੂ ਦੇ ਸਰੋਵਰ ਦਾ ਅਰਥ ਕੀ ਹੈ ਕਿ ਭਾਈ ਜੋ ਕਿ ਬੜੇ ਲੰਮੇ ਸਮੇਂ ਤੋਂ ਇੱਕ ਜਾਤ ਪਾਤ ਦਾ ਜਿਹੜੀ ਕਾਲਖ ਹੈ ਸਮਾਜ ਨੂੰ ਲੱਗੀ ਹੈ, ਸਤਿਗੁਰੂ ਜੀ ਕਹਿੰਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਤੇ ਆਪਣੇ ਜਾਤ ਪਾਤ ਦੀ ਜਿਹੜੀ ਮੈਲ ਹੈ, ਜੋ ਪਾਪਾਂ ਦੀ ਮੈਲ ਹੈ, ਸਤਿਗੁਰੂ ਜੀ ਕਹਿੰਦੇ ਇਸ ਨੂੰ ਧੋ ਕੇ ਜਾ। ਜੇ ਬਾਹਰੋਂ ਸਰੀਰ ਨੂੰ ਧੋ ਕੇ ਕਵੇ ਕਿ ਮੈਂ ਪਵਿੱਤਰ ਹੋ ਗਿਆ, ਸਤਿਗੁਰੂ ਜੀ ਕਹਿੰਦੇ ਕੱਲਾ ਸਰੀਰ ਨੂੰ ਧੋ ਕੇ ਪਿਆਰਿਓ ਕਦੇ ਬੰਦਾ ਪਵਿੱਤਰ ਨਹੀਂ ਹੁੰਦਾ। ਇਸ ਲਈ ਸਤਿਗੁਰੂ ਜੀ ਕਹਿੰਦੇ ਆ ਧੋਤਿਆ ਜੂਠ ਨਾ ਉਤਰੈ। ਬੰਦਾ ਸਵੇਰੇ ਵੀ ਇਸ਼ਨਾਨ ਕਰੇ, ਦੁਪਹਿਰੇ ਵੀ ਇਸ਼ਨਾਨ ਕਰ ਲਵੇ ਤੇ ਸ਼ਾਮਾਂ ਦੇ ਸਮੇਂ ਵੀ ਇਸ਼ਨਾਨ ਕਰ ਲਵੇ ਤੇ ਆਪਣੇ ਸਰੀਰ ਨੂੰ ਪਿਆਰੇ ਚੰਗੀ ਤਰ੍ਹਾਂ ਸਾਫ਼ ਕਰੇ, ਪਰ ਸਤਿਗੁਰੂ ਜੀ ਕਹਿੰਦੇ ਜੇ ਅੰਦਰ ਮੈਲ ਹੈ, ਪਾਪਾਂ ਦੀ ਮੈਲ ਹੈ, ਬੇਈਮਾਨੀ ਦੀ ਮੈਲ ਹੈ, ਤੇ ਪਿਆਰੇ ਕਦੇ ਵੀ ਬੰਦਾ ਪਵਿੱਤਰ ਨਹੀਂ ਹੋ ਸਕਦਾ।
ਜਿਵੇਂ ਸੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ।
ਸੱਜਣ ਇੱਥੇ ਜਿਹੜਾ ਸ਼ਬਦ ਆਇਆ ਉਹ ਤੇ ਆਪਾਂ ਕਵਾਂਗੇ ਵੀ ਇੱਕ ਵਿਅਕਤੀ ਦੇ ਰੂਪ ਅੰਦਰ ਹੈ, ਸੱਜਣ ਠੱਗ ਨਾਲ ਸੰਬੰਧਿਤ ਸ਼ਬਦ ਹੈ, ਪਰ ਪਿਆਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜਿਹੜਾ ਸੱਜਣ ਸ਼ਬਦ ਆਇਆ ਉਹ ਕਈ ਰੂਪਾਂ ਦੇ ਵਿੱਚ ਆਇਆ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਅਕਾਲ ਪੁਰਖ ਵਾਹਿਗੁਰੂ ਦੇ ਬਾਬਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਬਾਬਤ ਸ਼ਬਦ ਆਇਆ ਜੋ ਕਿ ਆਪਾਂ ਰੋਜ਼ ਪੜ੍ਹਦੇ ਹਾਂ। ਸੱਜਣ ਸੇਈ ਨਾਲ ਮੈਂ ਜਿੱਥੇ ਪੜ੍ਹਿਆ ਉੱਥੇ ਇਹ ਵੀ ਸ਼ਬਦ ਪੜ੍ਹਦੇ ਹਾਂ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ। ਪਿਆਰਿਓ ਇੱਥੇ ਪਰਮਾਤਮਾ ਦੇ ਲਈ ਸ਼ਬਦ ਆਇਆ, ਕਿਤੇ ਜਿਹੜਾ ਸੱਜਣ ਸ਼ਬਦ ਹੈ ਉਹ ਪਿਆਰਿਓ ਮਿੱਤਰ ਦੇ ਲਈ ਵੀ ਆਇਆ ਕਿ ਦੇਹੋ ਸੱਜਣਾ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਕਿਤੇ ਸੱਜਣ ਸ਼ਬਦ ਆਉਂਦਾ ਆ ਦੇਹੀ ਦੇ ਲਈ, ਦੇਹੀ ਦੇ ਲਈ ਵੀ ਸਤਿਗੁਰੂ ਜੀ ਨੇ ਸੱਜਣ ਸ਼ਬਦ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੀ ਹੈ ਦੇਹੀ ਜਦੋਂ ਕਬਰਸਤਾਨ ਦੇ ਵਿੱਚ ਚਲੀ ਜਾਂਦੀ ਹੈ ਤੇ ਉਸ ਸਮੇਂ ਪਿਆਰਿਓ ਜਿਹੜੀ ਰੂਹ ਆ ਉਹ ਧਾਹਾਂ ਮਾਰ ਕੇ ਰੋਂਦੀ ਹੈ ਕਿ ਮੈਂ ਕਿੱਥੇ ਚਲੀ ਜਾਵਾਂ, ਮੈਨੂੰ ਹੁਣ ਕੋਈ ਰਸਤਾ ਨਹੀਂ ਲੱਭਦਾ। ਧੰਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਟਲ ਟੁਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ, ਦਿਨ ਥੋੜੇ ਪਏ ਥੱਕੇ ਪਏ ਪਿਆ ਪੁਰਾਣਾ ਚੋਲਾ। ਸਤਿਗੁਰੂ ਜੀ ਕਹਿੰਦੇ ਆ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਉੱਥੇ ਸੱਜਣ ਦਾ ਅਰਥ ਸਰੀਰ ਹੈ। ਵੀ ਮੇਰਾ ਸਰੀਰ ਕਬਰ ਦੇ ਵਿੱਚ ਚਲਾ ਗਿਆ। ਇਸੇ ਲਈ ਸਤਿਗੁਰੂ ਜੀ ਨੇ ਜਿਹੜਾ ਇੱਥੇ ਸੱਜਣ ਸ਼ਬਦ ਵਰਤਿਆ, ਸਤਿਗੁਰੂ ਜੀ ਨੇ ਸੱਜਣ ਠੱਗ ਦੇ ਲਈ ਵਰਤਿਆ, ਜਾਂ ਆਪਾਂ ਗੁਣਾਂ ਲਈ ਵੀ ਕਹਿ ਸਕਦੇ ਹਾਂ ਕਿ ਭਾਈ ਆਪਣੇ ਜ਼ਿੰਦਗੀ ਦੇ ਅੰਦਰ ਗੁਣਾਂ ਨੂੰ ਮਿੱਤਰ ਬਣਾ ਤੇ ਜਿਹੜੇ ਹਰ ਸਮੇਂ ਤੇਰਾ ਸਾਥ ਤੇਰਾ ਸੰਗ ਬਣ ਕੇ ਰਹਿਣ। ਸੱਜਣ ਫੇਰੀ ਨਾਲ ਮੈਂ ਚਲਦਿਆਂ ਨਾਲ ਚਲਾਨਾ, ਜਿੱਥੇ ਤੂੰ ਜਾਵੇਂ ਤੇਰੇ ਨਾਲ ਤੇਰੇ ਗੁਣ ਤੇਰੀ ਮਦਦ ਕਰਨਗੇ। ਤੇ ਔਗਣ ਪਿਆਰਿਓ ਹਮੇਸ਼ਾ ਬੰਦੇ ਨੂੰ ਬਦਨਾਮੀ ਦਿੰਦੇ ਹੈ, ਜੇ ਬੰਦੇ ਵਿੱਚ ਔਗਣ ਹੈ ਤੇ ਬੰਦੇ ਦੀ ਬਦਨਾਮੀ ਹੁੰਦੀ ਹੈ, ਜੇ ਇਨਸਾਨ ਦੇ ਵਿੱਚ ਗੁਣ ਨੇ ਤੇ ਪਿਆਰਿਓ ਉਸ ਦੀ ਇੱਜ਼ਤ ਹੁੰਦੀ ਹੈ, ਉਹਨੂੰ ਸਤਿਕਾਰ ਮਿਲਦਾ, ਉਹਦਾ ਸਤਿਕਾਰ ਕੀਤਾ ਜਾਂਦਾ। ਇਸੇ ਲਈ ਸਤਿਗੁਰੂ ਜੀ ਸੱਜਣ ਠੱਗ ਨੂੰ ਕਹਿਣ ਲੱਗੇ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨਾ, ਭਾਈ ਉਹ ਕੰਮ ਕਰਿਆ ਕਰ, ਚੰਗੇ ਗੁਣ ਪੈਦਾ ਕਰ ਜੋ ਹਮੇਸ਼ਾ ਤੇਰੇ ਨਾਲ ਅੰਗ ਸੰਗ ਹੋ ਕੇ ਰਹਿਣ।
ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਿਸਨ।
ਸਤਿਗੁਰੂ ਜੀ ਕਹਿਣ ਲੱਗੇ ਜਿੱਥੇ ਲਿਖੈ ਮੰਗੀਐ, ਭਾਵ ਹੈ ਪਿਆਰਿਓ ਮੈਂ ਇੱਕ ਬੇਨਤੀ ਕਰ ਦੇਵਾਂ, ਜੋ ਕਿ ਅੱਜ ਸਾਡੇ ਪ੍ਰਚਾਰਕ ਵੀਰ ਇੱਕ ਗੱਲ ਤੋਂ ਮੁਨਕਰ ਹੋ ਗਏ ਹੈ ਕਿ ਭਾਈ ਸਭ ਕੁਝ ਇੱਥੇ ਹੈ, ਬੰਦਾ ਜੋ ਕਰਦਾ ਉਸ ਨੂੰ ਇੱਥੇ ਹੀ ਮਿਲ ਜਾਂਦਾ। ਪਰ ਮੈਂ ਬੇਨਤੀ ਕਰਾਂ, ਇਹ ਗੱਲ ਜ਼ਰੂਰ ਹੈ ਕਿ ਬੰਦਾ ਜੋ ਬੀਜਦਾ ਹੈ ਇਸ ਦੁਨੀਆਂ ਦੇ ਵਿੱਚੋਂ ਉਹੀ ਫਲ ਛਕਦਾ, ਉਹੀ ਵੱਢਦਾ, ਉਹੀ ਪਾਲਦਾ। ਪਰ ਪਿਆਰੇ ਸਰੀਰ ਦੇ ਨਾਲ ਕਦੇ ਆਤਮਾ ਖਤਮ ਨਹੀਂ ਹੋ ਜਾਂਦੀ। ਸਤਿਗੁਰੂ ਜੀ ਨੇ ਇਸ ਗੱਲ ਦਾ ਜ਼ਿਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਹਿੰਦੇ ਆ, ਕਈ ਜਨਮ ਤੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰਵਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਵਰੀਆ, ਚਰੰ ਕਾਲ ਇਹ ਦੇ ਸੰਜਰੀਆ। ਸਰੀਰ ਦੇ ਨਾਲ ਕਰਮ ਨੀ ਨਾਸ ਹੋ ਜਾਂਦੇ। ਜਿਵੇਂ ਕਿ ਪਿਆਰਿਓ ਮੈਂ ਉਦਾਹਰਨ ਦੇਵਾਂ, ਕਈ ਵਾਰ ਆਪਾਂ ਵੇਖਦੇ ਹਾਂ ਪਿਆਰਿਓ, ਵਾਣ ਦੀ ਰੱਸੀ ਨੂੰ ਅੱਗ ਲੱਗ ਜਾਂਦੀ ਹੈ, ਵਾਣ ਦੀ ਰੱਸੀ ਸੜ ਜਾਂਦੀ ਹੈ, ਪਰ ਜਿਹੜਾ ਉਸ ਵਾਣ ਦੀ ਰੱਸੀ ਨੂੰ ਵੱਟ ਚੜਿਆ ਹੋਇਆ ਉਹ ਅੱਗ ਦੇ ਨਾਲ ਕਦੇ ਖਤਮ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜਿੱਥੇ ਇੱਥੇ ਮਾੜੇ ਕਰਮਾਂ ਦਾ ਫਲ ਮਾੜਾ ਮਿਲਦਾ, ਉਸ ਦੇ ਨਾਲ ਹੀ ਜਿਹੜਾ ਸਰੀਰ ਦੇ ਬਿਨਸਨ ਤੋਂ ਬਾਅਦ ਵੀ ਬੰਦਾ ਮਾੜੇ ਕੰਮ ਕਰਦਾ, ਉਹ ਮਾੜੇ ਕਰਮ ਉਹਦਾ ਖਹਿੜਾ ਨਹੀਂ ਛੱਡਦੇ, ਤੇ ਚੰਗਾ ਕਰਮ ਕੀਤਾ ਤੇ ਚੰਗਾ ਕਰਮ ਦੇ ਨਾਲ ਜਾਂਦਾ, ਮਾੜੇ ਕਰਮ ਕੀਤਿਆਂ ਮਾੜਾ ਕਰਮ ਦੇ ਨਾਲ ਜਾਂਦਾ। ਇਸੇ ਲਈ ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਜਿੱਥੇ ਲਿਖੈ ਮੰਗੀਐ ਤਿੱਥੇ ਖੜੇ ਦਸਨ। ਜਿਹੜੇ ਚੰਗੇ ਕੰਮ ਕਰੇਗਾ ਤੇਰੇ ਸਾਥੀ ਬਣ ਕੇ ਤੇਰਾ ਸਾਥ ਦੇਣਾ। ਸਤਿਗੁਰੂ ਜੀ ਕਹਿੰਦੇ ਚੰਗੇ ਕੰਮ ਕਰਿਆ ਕਰ, ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਲੇਖਾ ਜੋਖਾ ਹੋਣਾ। ਇਸੇ ਲਈ ਚੰਗੇ ਕੰਮਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਕਰ
ਰਹਾ ਕੋਠੇ ਮੰਡਪ ਮਾੜੀਆ ਪਾਸੋ ਚਿੱਤ ਵੀ ਆਹਾ।
ਸਤਿਗੁਰੂ ਜੀ ਕਹਿੰਦੇ ਕੋਠੇ ਮੰਡਪ ਮਾੜੀਆਂ, ਸਤਿਗੁਰੂ ਜੀ ਕਹਿੰਦੀ ਆ ਵੀ ਭਾਵੇਂ ਜਿੰਨੇ ਵੀ ਸੋਹਣੇ ਮਹਿਲ ਮਨਾਰੇ ਹੋਣ, ਭਾਵੇਂ ਜਿੰਨੇ ਹੀ ਉੱਚੇ ਵੱਡੇ ਮਹਿਲ ਹੋਣ, ਉਹ ਸੋਹਣੇ ਹੋਣ, ਬੜੇ ਚਿੱਤਰਾਂ ਵਾਲੇ ਹੋਣ, ਬੜੇ ਸਜਾਵਟਾਂ ਵਾਲੇ ਹੋਣ, ਪਰ ਜੇਕਰ ਅੰਦਰੋਂ ਖਾਲੀ ਹੈ ਤੇ ਉਹ ਕਿਸੇ ਕੰਮ ਨਹੀਂ ਹੈ। ਇਸ ਦੁਨੀਆਂ ਦੇ ਅੰਦਰ ਬੜੇ ਸੋਹਣੇ ਸਰੀਰ ਮਿਲ ਜਾਣਗੇ, ਬੜੇ ਸੋਹਣੇ ਚਿਹਰੇ ਮਿਲ ਜਾਣਗੇ, ਪਰ ਪਿਆਰਿਓ ਜੇ ਸਰੀਰ ਦੇ ਅੰਦਰ ਔਗਣ ਨੇ ਨਾ ਤੇ ਫਿਰ ਸੋਹਣੇ ਚਿਹਰੇ ਸੋਹਣੇ ਸਰੀਰ ਕਿਸੇ ਕੰਮ ਨਹੀਂ ਹਨ।
ਕੰਮ ਨਾ ਆਵਨੀ ਵਿਚੋ ਸਖਣੀ ਆਹਾ।
ਜਦੋਂ ਇਹ ਮਹਿਲ ਮਨਾਰੇ ਜਿਨ੍ਹਾਂ ਦੇ ਅੰਦਰ ਕੋਈ ਵਸਦਾ ਨਹੀਂ ਹੈ ਪਰ ਸੋਹਣੇ ਬਹੁਤ ਹੈ, ਜਦੋਂ ਇਹ ਢਹਿ ਜਾਂਦੇ ਹੈ ਤੇ ਸਤਿਗੁਰੂ ਜੀ ਕਹਿੰਦੇ ਕਿਸੇ ਕੰਮ ਨਹੀਂ ਹੈ। ਆਪਾਂ ਸਤਿਗੁਰੂ ਦੀ ਬਾਣੀ ਦੇ ਅੰਦਰ ਇੱਕ ਸ਼ਬਦ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਐ ਇਨਸਾਨ ਤੂੰ ਕਦੇ ਜ਼ਿੰਦਗੀ ਦੇ ਅੰਦਰ ਧਿਆਨ ਮਾਰ ਕੇ ਵੇਖੀ, ਜਾਨਵਰ ਮਰ ਜਾਂਦੇ ਆ, ਉਹਨਾਂ ਦੇ ਹੱਡ ਵੀ ਕੰਮ ਆ ਜਾਂਦੇ ਆ, ਉਹਨਾਂ ਦਾ ਚੰਮ ਵੀ ਕੰਮ ਆਉਂਦਾ, ਪਰ ਤੇਰੇ ਮਰਨ ਦੇ ਨਾਲ ਕਿੰਨਾ ਕੁ ਤੂੰ ਸਮਾਜ ਦੇ ਵਿੱਚ ਭਲਾ ਕਰਦਾ, ਤੇਰਾ ਕੋਈ ਅੰਗ ਠੀਕ ਹੈ ਮੌਤ ਤੋਂ ਕੁਝ ਸਮਾਂ ਬਾਅਦ ਕੰਮ ਆ ਸਕਦਾ, ਪਰ ਜੇ ਕੁਝ ਸਮਾਂ ਹੋਰ ਗੁਜ਼ਰ ਜੇ ਤਾਂ ਕਿਸੇ ਕੰਮ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਆ ਤੇਰੇ ਨਾਲੋਂ ਤੇ ਉਹ ਜਾਨਵਰ ਚੰਗੇ ਆ ਜਿਨ੍ਹਾਂ ਦਾ ਇੱਕ ਇੱਕ ਅੰਗ ਬਲਕਿ ਚਮੜਾ ਵੀ ਕੰਮ ਆ ਜਾਂਦਾ, ਕੀ ਕਰਾਉਣਾ ਸੋਹਣਿਆ ਸਰੀਰਾਂ ਤੋਂ ਜੇ ਕਿਤੇ ਆਪਣੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਦੇ ਗੁਣ ਨਹੀਂ ਵਸਾਏ, ਕਦੇ ਚੰਗਾ ਕਾਰਜ ਨਹੀਂ ਕੀਤਾ, ਦੁਨੀਆਂ ਦੇ ਅੰਦਰ ਭਲੇ ਦੇ ਕੰਮ ਨਹੀਂ ਕੀਤੇ। ਇਸੇ ਲਈ ਸਤਿਗੁਰੂ ਜੀ ਕਹਿੰਦੇ ਆ ਉੱਚੇ ਮਹਿਲ ਮਨਾਰੇ ਜਦੋਂ ਢਹਿ ਜਾਂਦੇ ਆ ਤੇ ਸੱਖਣੇ ਕਾ ਕੰਮ ਹੈ, ਜਿਹੜੇ ਸੱਖਣੇ ਮਹਿਲ ਆ ਉਹ ਕਿਸੇ ਕੰਮ ਨਹੀਂ ਆਉਂਦੇ।
ਬਗੀ ਕਪੜੀ ਤੀਰਥ ਮੰਜ ਵਸਨ।
ਸਤਿਗੁਰੂ ਜੀ ਕਹਿੰਦੇ ਜਦੋਂ ਆਪਾਂ ਤੀਰਥਾਂ ਤੇ ਜਾਂਦੇ ਹਾਂ ਨਾ ਤੇ ਪਿਆਰੇ ਉੱਥੇ ਵਗਲੇ ਬੜੇ ਮਿਲ ਜਾਂਦੇ ਆ, ਵੇਖਣ ਨੂੰ ਤੇ ਬੜੇ ਸੋਹਣੇ ਲੱਗਦੇ ਆ, ਬੜੇ ਚਿੱਟੇ ਲੱਗਦੇ ਆ, ਪਰ ਉਹਨਾਂ ਦੀ ਕਰਨੀ ਨੂੰ ਜਦੋਂ ਵੇਖਿਆ ਜਾਂਦਾ ਤੇ ਕਰਨੀ ਦੇ ਵਿੱਚ ਪਤਾ ਲੱਗਦਾ ਕਿ ਇਹ ਤਾਂ ਵੇਖਣ ਨੂੰ ਚਿੱਟੇ ਆ ਪਰ ਇਹਨਾਂ ਦੇ ਮਨ ਕਾਲੇ ਆ, ਇਹਨਾਂ ਦੇ ਹਿਰਦੇ ਕਾਲੇ ਆ, ਇਹ ਤੇ ਤੀਰਥ ਦੇ ਉੱਤੇ ਡੱਡਾ ਪਕੜਨ ਲਈ ਬੈਠੇ ਆ, ਇਸੇ ਲਈ ਕਿਤੇ ਅਸੀਂ ਤਾਂ ਨਹੀਂ ਇਹ ਕਾਰਜ ਕਰੇ। ਸਤਿਗੁਰੂ ਦੇ ਦਰ ਤੇ ਬੈਠ ਕੇ ਸੰਗਤਾਂ ਨੂੰ ਭੁਲੇਖਾ ਪੈ ਜਾਵੇ ਕਿ ਇਹਨਾਂ ਦੇ ਤਾਂ ਚਿੱਟੇ ਕੱਪੜੇ ਨੇ, ਬੜੇ ਚੰਗੇ ਲੋਕ ਹੈ, ਪਰ ਜਦੋਂ ਕਿਸੇ ਦੇ ਧਰਮ ਨੂੰ, ਜਦੋਂ ਕਿਸੇ ਦੇ ਪਿਆਰੇ ਪੈਸੇ ਨੂੰ ਚੁਰਾਉਣ ਦੀ ਨਿਗਾਹ ਰੱਖਦੇ ਆ ਤੇ ਸਾਡੀ ਵੀ ਬਿਰਤੀ ਉਸ ਬਗਲੇ ਵਾਲੀ ਹੈ ਜਿਹੜਾ ਤੀਰਥ ਤੇ ਬੈਠਾ ਡੱਡਾ ਨੂੰ ਖਾ ਰਿਹਾ। ਸਤਿਗੁਰੂ ਜੀ ਕਹਿੰਦੇ ਭਾਈ ਬਗਲੇ ਨਹੀਂ ਬਣਨਾ, ਬਣ ਕੇ ਸਤਿਗੁਰੂ ਦੀ ਬਾਣੀ ਨੇ ਹੰਸ ਨੂੰ ਤਰਜੀਹ ਦਿੱਤੀ ਹੈ। ਕਹਿੰਦੇ ਭਾਈ ਹੰਸ ਬਿਰਤੀ ਦੇ ਬਣਨਾ ਹੈ ਤੇ ਚੰਗੀ ਸੁਰਤ ਰੱਖਣੀ ਹੈ, ਚੰਗੀ ਬਿਰਤੀ ਰੱਖਣੀ ਹੈ। ਇਸੇ ਲਈ ਬੱਗੇ ਨਹੀਂ ਬਣਨਾ, ਬਗਲੇ ਨਹੀਂ ਬਣਨਾ, ਭਾਵੇਂ ਉਹ ਤੀਰਥਾਂ ਤੇ ਰਹਿੰਦੇ ਆ ਪਰ ਕਰਮ ਮਾੜੇ ਕਰਦੇ ਹਨ।
ਘੁੱਟ ਘੋਟੇ ਜੀਆ ਖਾਵੇ ਨੇ ਬੱਗੇ ਨਾ ਕਹੀਆ ਨਾ।
ਠੀਕ ਹੈ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਤਾਂ ਬੱਗੇ ਕਿਹਾ ਜਾ ਸਕਦਾ, ਪਰ ਸਤਿਗੁਰੂ ਜੀ ਕਹਿੰਦੇ ਉਹ ਤੇ ਘੁੱਟ ਘੁੱਟ ਕੇ ਜੀਆਂ ਨੂੰ ਖਾ ਰਹੇ ਹੈ, ਉਹ ਤੇ ਦੂਜਿਆਂ ਦੀ ਜਾਨ ਨੂੰ ਖਤਮ ਕਰ ਰਹੇ ਹੈ, ਦੂਜਿਆਂ ਦਾ ਕਾਤਲ ਬਣੇ ਹੋਏ ਹੈ। ਸਤਿਗੁਰੂ ਜੀ ਕਹਿੰਦੇ ਇਸ ਲਈ ਉਹਨਾਂ ਨੂੰ ਬੱਗੇ ਨਹੀਂ ਕਿਹਾ ਜਾ ਸਕਦਾ, ਉਹਨਾਂ ਨੂੰ ਤੇ ਕਾਲੀ ਕਿਹਾ ਜਾਵੇਗਾ।
ਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ।
ਸਿੰਬਲ ਇੱਕ ਦਰਖਤ ਹੈ ਪਿਆਰਿਓ, ਜਿਸ ਦਾ ਕੱਦ ਕਾਫੀ ਲੰਬਾ ਹੈ, ਜਿਹਤੇ ਜਿਹੜਾ ਫਲ ਲੱਗਦਾ ਉਹ ਵੀ ਬੜਾ ਸੁਹਾਵਣਾ ਸੋਹਣਾ ਹੈ, ਪਰ ਉਹ ਕੇਵਲ ਤੇ ਕੇਵਲ ਗੁੱਧ ਤੋਂ ਬਿਨਾਂ ਉਹਦੇ ਵਿੱਚ ਕੁਝ ਨਹੀਂ ਹੈ, ਨਾ ਉਹਦੇ ਵਿੱਚ ਕੋਈ ਰਸ ਹੈ, ਨਾ ਉਹ ਤੇ ਕੋਈ ਫਲ ਮਿੱਠਾ ਹੈ। ਪਰ ਪਿਆਰਿਓ ਜਦੋਂ ਕੋਈ ਤੋਤਾ ਜਾਂਦਾ ਇਸ ਭੁਲੇਖੇ ਦੇ ਵਿੱਚ ਸੋਹਣੇ ਫਲ ਨੂੰ ਵੇਖਦਾ ਤੇ ਜਦੋਂ ਉਹ ਰਸ ਲੈਣ ਵਾਸਤੇ ਉਹ ਫਲ ਦੇ ਵਿੱਚ ਚੁੰਝ ਮਾਰਦਾ ਤੇ ਉਹ ਚੁੰਝ ਨੂੰ ਪਕੜ ਲੈਂਦਾ, ਬਸ ਕੀ ਹੈ ਤੋਤਾ ਤੜਫਦਾ ਤੜਫਦਾ ਆਪਣੇ ਪ੍ਰਾਣ ਤਿਆਗ ਦਿੰਦਾ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਕਈ ਥਾਵਾਂ ਦੇ ਉੱਤੇ ਵੇਖਣ ਨੂੰ ਤੇ ਧਰਮ ਲੱਗਦਾ ਪਰ ਕਈ ਵਿਚਾਰੇ ਅਣਜਾਣ ਪੁਣੇ ਦੇ ਅੰਦਰ ਜਦੋਂ ਉੱਥੇ ਜਾਂਦੇ ਆ ਤੇ ਉਹ ਆਪਣਾ ਆਪ ਲਟਾ ਲੈਂਦੇ ਆ। ਸਤਿਗੁਰੂ ਜੀ ਕਹਿੰਦੇ ਸਿੰਬਲ ਰੁੱਖ ਨਹੀਂ ਬਣਨਾ, ਭਾਈ ਚੰਗੇ ਇਨਸਾਨ ਬਣ ਕੇ ਚੰਗੇ ਭਲੇ ਦੇ ਕਾਰਜ ਕਰਨੇ ਹਨ। ਮੈਂ ਬੇਨਤੀ ਕਰਾਂ ਸਿੰਬਲ ਰੁੱਖ ਸਰੀਰ ਮੈਂ ਜਨ। ਸਤਿਗੁਰੂ ਜੀ ਨੇ ਇੱਥੇ ਸ਼ਬਦ ਉਚਾਰਨ ਕੀਤਾ ਮੈਂ ਜਨ, ਕਈਆਂ ਕਈ ਵੀਰ ਉਚਾਰਨ ਕਰਦੇ ਆ ਮੈਜਨ, ਮੈਜਨ ਦਾ ਅਰਥ ਵੀ ਤੋਤਾ ਹੈ, ਪਰ ਜੋ ਸੰਪਰਦਾਈ ਜੋ ਸ਼ਬਦ ਵਿਚਾਰ ਚੱਲਦੀ ਹੈ ਉਹਦੇ ਮੁਤਾਬਕ ਪਿਆਰਿਓ ਮੈਂ ਜਨ ਸ਼ਬਦ ਪੜਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਪਿਆਰਿਓ ਭੁਲੇਖਾ ਖਾ ਕੇ ਤੋਤਾ ਸਿੰਬਲ ਰੁੱਖ ਦੇ ਕੋਲ ਜਾਂਦਾ ਤੇ ਉੱਥੇ ਭੁਲੇਖੇ ਦੇ ਵਿੱਚ ਮਾਰਿਆ ਜਾਂਦਾ, ਇਸੇ ਲਈ ਅਸੀਂ ਸਿੰਬਲ ਰੁੱਖ ਬਣ ਕੇ ਕਿਸੇ ਨੂੰ ਧੋਖਾ ਨਹੀਂ ਦੇਣਾ।
ਫਲ ਕੰਮ ਨਾ ਆਵਨੀ
ਗੁਰੂ ਜੀ ਬੜੀ ਨਿਮਰਤਾ ਦੇ ਵਿੱਚ ਆ ਕੇ ਦੇਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਿਆਰਿਓ ਕਿੰਨੀ ਨਿਮਰਤਾ ਰੱਖਦੇ ਐ। ਅਸੀਂ ਤਾਂ ਜੇਕਰ ਦੋ ਚਾਰ ਕਲਾਸਾਂ ਪੜ੍ਹ ਜਾਂਦੇ ਹਾਂ, ਦੋ ਚਾਰ ਅੱਖਰਾਂ ਦਾ ਗਿਆਨ ਪ੍ਰਾਪਤ ਕਰ ਲਿਆ ਤੇ ਬੰਦਾ ਬੜੇ ਮਾਣ ਨਾਲ ਦੱਸਦਾ, ਬੜੇ ਹੰਕਾਰ ਦੇ ਨਾਲ ਦੱਸਦਾ ਤੇ ਪਿਆਰੇ ਸਤਿਗੁਰੂ ਜੀ ਕਹਿਣ ਲੱਗੇ ਹੀ ਅਕਾਲ ਪੁਰਖ ਵਾਹਿਗੁਰੂ ਜਿਸ ਤਰੀਕੇ ਦੇ ਨਾਲ ਸਿੰਬਲ ਰੁੱਖ ਹੈ ਬਸ ਮੇਰੀ ਵੀ ਹਾਲਤ ਇਹੀ ਹੈ, ਮੈਂ ਵੀ ਕੋਈ ਬਹੁਤਾ ਚੰਗਾ ਨਹੀਂ ਹਾਂ। ਪਿਆਰੇ ਜਿਹੜੇ ਰੱਬ ਦੇ ਪਿਆਰੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਨਾ ਤੇ ਸਤਿਗੁਰੂ ਜੀ ਨੇ ਜਦੋਂ ਤਿੰਨ ਪੌੜੀਆਂ ਉਚਾਰਨ ਕੀਤੀਆਂ, ਸਤਿਗੁਰੂ ਜੀ ਪਹਿਲੀ ਪੌੜੀ ਉਚਾਰਨ ਕਰਦੇ ਐ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ, ਸਤਿਗੁਰੂ ਜੀ ਲਾਸਟ ਬੰਦ ਦੇ ਵਿੱਚ ਜਾ ਕੇ ਉਚਾਰਨ ਕਰਦੇ ਐ ਕੁਦਰਤ ਕਾਵਣ ਕਹਾਂ ਵਿਚਾਰ ਬਾਰਿਆਂ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਤੇ ਸਤਿਗੁਰੂ ਜੀ ਤੀਜੀ ਪੌੜੀ ਜਿਹੜੀ ਉਚਾਰਨ ਕਰਦੇ ਐ ਸੰਖ ਨਾਵ ਸੰਖ ਤਾਵ ਅਗਮ ਅਗਮ ਅਸੰਖ ਨੂੰ ਤੇ ਸਤਿਗੁਰੂ ਜੀ ਇੱਥੇ ਵੀ ਕੁਦਰਤ ਕਾਵਣ ਵਿਚਾਰ ਕਹਿੰਦੇ ਆ। ਪਰ ਪਿਆਰਿਓ ਜਦੋਂ ਸਤਿਗੁਰੂ ਜੀ ਨੇ ਦੋਸਲਿਆਂ ਦੀ ਇਹ ਸ਼ਬਦ ਵਰਤਿਆ, ਸਤਿਗੁਰੂ ਜੀ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫੇ ਰਾਹੇ ਅਸੰਖ ਮਲੇਸ਼ ਮਲ ਭੱਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ। ਸਤਿਗੁਰੂ ਜੀ ਕਹਿੰਦੇ ਨਾਨਕ ਨੀਚ ਕਹੇ ਵਿਚਾਰ। ਪਿਆਰੇ ਦੋਨਾਂ ਥਾਵਾਂ ਤੇ ਸਤਿਗੁਰੂ ਨੇ ਕੁਦਰਤ ਕਾਵਣ ਕਹਾਂ ਵਿਚਾਰ ਕਿਹਾ, ਪਰ ਜਦੋਂ ਸਤਿਗੁਰੂ ਜੀ ਨੇ ਦੂਜੇ ਦੇ ਔਗਣ ਦੀ ਗੱਲ ਕੀਤੀ ਹੈ ਤੇ ਉਸ ਤੋਂ ਪਹਿਲਾਂ ਸਤਿਗੁਰੂ ਜੀ ਆਪ ਨਿਮਰਤਾ ਦੇ ਘਰ ਵਿੱਚ ਆ ਕੇ ਕਹਿੰਦੇ ਹੈ, ਨਿਮਾਣੇ ਬਣ ਕੇ ਕਹਿੰਦੇ ਹੈ ਕਿ ਨਾਨਕ ਨੀਚ ਕਹੇ ਵਿਚਾਰ, ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇ ਆਪ ਨੀਵਾਂ ਹਾਂ। ਬਲਕਿ ਸਤਿਗੁਰੂ ਜੀ ਆਪ ਨੀਵੇਂ ਨਹੀਂ ਹੈ, ਆਪ ਨੀਚ ਨਹੀਂ ਹੈ, ਸਤਿਗੁਰੂ ਜੀ ਤੇ ਬਹੁਤ ਵੱਡੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰ ਪਿਆਰੇ ਗੁਣ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨੀਵਾਂ ਦੱਸਣਾ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਦਰ ਗੁਣ ਨੇ। ਸਤਿਗੁਰੂ ਜੀ ਕਹਿੰਦੇ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੇ ਕਹਿਣ ਲੱਗੇ ਬਸ ਉਹੀ ਹੈ ਜਿਹੜੇ ਔਗਣ ਉਹ ਸਿੰਬਲ ਰੁੱਖ ਦੇ ਵਿੱਚ ਹੈ ਤੇ ਮੇਰੇ ਵਿੱਚ ਵੀ ਉਹੀ ਔਗਣ ਹੈ, ਮੈਂ ਤਨ ਹਨ। ਕਹਿਣ ਲੱਗੇ ਮੇਰੇ ਵਿੱਚ ਵੀ ਉਹੀ ਔਗਣ ਹਨ।
ਅੰਜੁਲੇ ਭਾਰੀ ਉਠਾਇਆ ਡੂਗਰ ਵਾਟ ਬਹੁਤ।
ਅੰਜਲੇ ਦਾ ਅਰਥ ਹੁੰਦਾ ਅੰਨਾ ਬੰਦਾ। ਕਹਿਣ ਲੱਗੇ ਸਤਿਗੁਰੂ ਜੀ ਪਿਆਰਿਓ ਜੇਕਰ ਬੰਦੇ ਨੇ ਆਪਣੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ ਤੇ ਅੱਖਾਂ ਤੋਂ ਵੀ ਅੰਨਾ ਹੈ, ਰਸਤੇ ਦਾ ਵੀ ਕੋਈ ਪਤਾ ਨਹੀਂ ਹੈ, ਪਹਾੜੀ ਇਲਾਕਾ ਹੈ, ਕਿੱਧਰ ਨੂੰ ਤੁਰ ਕੇ ਜਾਵੇਗਾ। ਦੇਖੋ ਸਿਰ ਤੇ ਭਾਰ ਹੈ, ਅੱਖਾਂ ਤੋਂ ਅੰਨਾ ਹੈ। ਸਤਿਗੁਰੂ ਜੀ ਕਹਿੰਦੇ ਹੈ ਕਿ ਪਹਾੜੀ ਰਸਤਾ ਹੈ, ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਤੇ ਰਸਤਾ ਵੀ ਬੜਾ ਨਮੇਰਾ ਹੈ, ਇਸੇ ਲਈ ਸਾਡੀ ਹਾਲਤ ਤੇ ਇਹੋ ਜੀ ਹੈ।
ਕੀ ਲੋੜੀ ਨਾ ਲਹਾ ਹੋ ਚੜ ਲੰਗਾ ਕਿੱਤ।
ਹੁਣ ਇਸ ਲਈ ਦੁਨੀਆਂ ਦੇ ਮਾੜੇ ਕਰਮਾਂ ਦਾ ਔਗਣਾਂ ਦਾ ਭਾਰ ਤੇ ਸਿਰ ਤੇ ਲੱਦ ਲਿਆ, ਅੱਖਾਂ ਵਿੱਚ ਗਿਆਨ ਵੀ ਕੋਈ ਨਹੀਂ ਹੈ, ਇਸੇ ਲਈ ਅੱਖਾਂ ਅੰਨੀਆਂ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਮੈਂ ਕਿਵੇਂ ਆਪਣੇ ਰਸਤੇ ਨੂੰ ਪਾਰ
ਕਰਾਂ। ਚੰਗੇ ਆਈਆ ਅਵਰ ਸਿਆਨਪ ਕਿੱਤ।
ਚਾਕਰੀਆਂ ਦਾ ਅਰਥ ਭਾਵੇਂ ਕਿ ਆਪਾਂ ਪਿਆਰਿਓ ਚੰਗਿਆਈਆਂ ਕਰਦੇ ਹਾਂ, ਪਰ ਇੱਥੇ ਚਾਕਰੀਆਂ ਦਾ ਅਰਥ ਹੈ ਖੁਸ਼ਾਮਦ ਕਰਨੀ, ਕਿਸੇ ਦੇ ਅੱਗੇ ਨੀਵਾਂ ਹੋ ਕੇ ਚੱਲਣਾ। ਤੇ ਪਿਆਰਿਓ ਸਤਿਗੁਰੂ ਜੀ ਕਹਿੰਦੇ ਹੈ ਬੰਦਾ ਖੁਸ਼ਾਮਦਾ ਵੀ ਕਰੇ, ਚੰਗਿਆਈਆਂ ਲੋਕਾਂ ਨੂੰ ਵਿਖਾਉਣ ਦੇ ਵਾਸਤੇ। ਦੇਖੋ ਇੱਕ ਅੰਦਰੋਂ ਕਰਮ ਚੰਗੇ ਕਰਨੇ ਹੈ, ਇੱਕ ਲੋਕਾਂ ਨੂੰ ਵਿਖਾਉਣ ਵਾਸਤੇ ਚੰਗੇ ਕਰਮ ਕਰਨੇ ਹੈ। ਸਤਿਗੁਰੂ ਜੀ ਕਹਿੰਦੇ ਖੁਸ਼ਾਮਦਾ ਕਰਨੀਆਂ, ਦਿਖਾਵੇ ਦੇ ਚੰਗੇ ਕੰਮ ਕਰਨੇ ਤੇ ਆਪਣੇ ਆਪ ਨੂੰ ਬਹੁਤਾ ਸਿਆਣਾ ਕਰਕੇ ਮੰਨਣਾ, सतगुरु जी कहिंदे इस ए बंदे दे विच चतराई होवे।
नानक नाम समाल तू बद्दा छुटे जित।
सतगुरु जी कहिंदे आ तेरे विच चलाकी होवे पर रब दे दर ते कोई प्रवान नहीं है, इसलिए उस अकाल पुरख वाहिगुरु दे नानक नाम संभाल तू भाई उस वाहिगुरु दे नाम नू अपने हिरदे विच बसाउणा कर जो तेरे माड़े कर्मां दे विच तू वन्निया होइआ है, ते ओ अकाल पुरख वाहिगुरु दा नाम तैनू इस माड़े कर्मां दे विचों बचा लवेगा। भावें कि आपां अज सवाल करदे हैं कि वाहिगुरु वाहिगुरु दे कर्म दा की फायदा, ते प्यारे सतगुरु जी दी वाणी ते आरंभता विच कहिंदी है एक ओंकार सतनाम करता पुरख निरभउ निरवैर अकाल मूरत अजूनी सहभंग गुरु प्रसाद ते अगे लिखिया जप। भाई जाप शुरू करना वाहिगुरु दा सिमन करिया करना है, ते आओ प्यारियो जो लड़ी वार धन श्री गुरु अमरदास सचे पातशाह जी दी बख्शिश आनंद साहब दी बाणी जो लड़ी वार विचार चल रही है आओ श्रावण करना करिए जी।
भगता की चाल निराली।
प्यारियो भगता की चाल निराली, चाल दा अर्थ हुंदा जिउण दा तरीका जिउण दा ढंग। रब दे प्यारियां दे जिउण दा ढंग है जिहड़ा ओ संसार दे नालों वक्खरा हुंदा है। किन्नी वक्खरा हुंदा है समाज दे अंदर जदों आपां वेखदे आ, ते प्यारियो किसी दे घर दे विच बच्चा हुंदा है ते ओ अपने बच्चियां दे गलां दे विच तवीत धागे पा दिंदे है, पर जिहड़े रब दे प्यारियां दे प्यारे गुण ने ओ ते सतगुरु धन श्री गुरु ग्रंथ साहिब दे चरणां विच आ के रब दा शुकर करदे है ते गुरु दा शुकर करके कड़ा प्रसाद दी देख करवाउंदे है। प्यारे ए पहला कर्म है। फिर जे गल करिए वंदकी दी, समाज दे अंदर प्यारे संसार रब नूं लांभे दिंदा है, पर एक रब दा प्यारा जिहड़ा ओ दुख ते सुख दे समें विच अकाल पुरख वाहिगुरु दे पाणी नूं मिठा करके मनदा है, ਇਹ ਵੀ ਉਹਦੇ ਵਿੱਚ ਨਿਰਾਲਾਪਣ ਹੁੰਦਾ ਹੈ। ਪਿਆਰਿਓ ਫਿਰ ਜ਼ਿੰਦਗੀ ਦੇ ਅੰਦਰ ਸੋਹਣੇ ਸੋਹਣੇ ਕੰਮ ਕਰਨੇ, ਕਿਸੇ ਲੋੜਵੰਦ ਦੀ ਮਦਦ ਕਰਨੀ, ਕਿਸੇ ਮਰੀਜ਼ ਦੀ ਮਦਦ ਕਰਨੀ, ਇਸੇ ਲਈ ਰੱਬ ਦੇ ਪਿਆਰੇ ਆ ਜਿਹੜੇ ਉਹਨਾਂ ਦੇ ਕਰਮਾਂ ਦੇ ਵਿੱਚ ਉਹਨਾਂ ਦਾ ਜਿਉਣ ਦਾ ਤਰੀਕਾ ਸਮਾਜ ਦੇ ਨਾਲੋਂ ਵੱਖਰਾ ਹੁੰਦਾ ਹੈ।
ਅੱਲਾ ਨਿਰਾਲੀ ਭਗਤਾਂ ਕੇਰੀ ਦਿਖਮ ਮਾਰਗ ਚੱਲਣਾ।
ਪਿਆਰਿਓ ਭਾਵੇਂ ਕਿ ਜਿਹੜਾ ਇਹ ਰਸਤਾ ਭਗਤ ਸਾਹਿਬਾਨਾਂ ਵਾਲਾ ਰਸਤਾ ਹੈ ਤੇ ਬੜਾ ਔਖਾ। ਆ ਕਈ ਵਾਰ ਆਪਾਂ ਵੇਖਦੇ ਹਾਂ ਜਦੋਂ ਇੱਕ ਗੁਰੂ ਕੇ ਪਿਆਰੇ ਸਿੱਖ ਦਾ ਆਨੰਦ ਕਾਰਜ ਦਾ ਸਮਾਂ ਹੁੰਦਾ ਤੇ ਰਿਸ਼ਤੇਦਾਰ ਕਹਿੰਦੇ ਹੈ ਵੀ ਆ ਗਾਉਣ ਵਾਲਾ ਕਰ ਆਪਾਂ ਲਾਉਣਾ, ਦੂਜਾ ਕਹਿੰਦਾ ਸ਼ਰਾਬ ਵੀ ਵਰਤਾਉਣੀ ਹੈ, ਤੀਜਾ ਕਹਿੰਦਾ ਬੱਕਰੇ ਵੀ ਵੱਢਣੇ ਹੈ, ਤੇ ਚੌਥਾ ਕਹਿੰਦਾ ਡੀਜੇ ਲੈ ਕੇ ਆਉਣੇ ਹੈ। ਪਰ ਪਿਆਰੇ ਰੱਬ ਦਾ ਪਿਆਰਾ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਉਹ ਕੀਰਤਨ ਕਰਵਾਉਂਦਾ, ਸਤਿਗੁਰੂ ਦੇ ਪਿਆਰਿਆਂ ਨੂੰ ਘਰ ਵਿੱਚ ਬੁਲਾ ਕੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਸੁਣਦਾ। ਇਸੇ ਲਈ ਰੱਬ ਦੇ ਪਿਆਰਿਆਂ ਦਾ ਤੇ ਸੰਸਾਰੀ ਲੋਕਾਂ ਦਾ ਵੀ ਫਰਕ ਹੁੰਦਾ, ਪਰ ਹੁੰਦਾ ਹੈ ਬੜਾ ਔਖਾ ਰਸਤਾ। ਸਤਿਗੁਰੂ ਜੀ ਕਹਿੰਦੇ ਪਰ ਰੱਬ ਦੇ ਪਿਆਰੇ ਇਸ ਰਸਤੇ ਤੇ ਤੁਰਦੇ ਹਨ।
ਰੱਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
ਸਤਿਗੁਰੂ ਜੀ ਕਹਿਣ ਲੱਗੇ ਲੱਭ, ਲੱਭ ਦਾ ਅਰਥ ਹੁੰਦਾ ਪਿਆਰਿਓ ਜੀਵ ਦਾ ਰਸ। ਰੱਬ ਦੇ ਪਿਆਰਿਆਂ ਦਾ ਜੀਵ ਦਾ ਚਸਕਾ ਜਿਹੜਾ ਉਹ ਸੰਸਾਰੀ ਤਰ੍ਹਾਂ ਨਹੀਂ ਹੁੰਦਾ। ਲੋਭ ਇੱਕ ਮਨ ਨਾਲ ਸੰਬੰਧਿਤ ਹੈ, ਜਿਵੇਂ ਕਿ ਅੱਜ ਆਪਾਂ ਵੇਖਦੇ ਹਾਂ ਜਦੋਂ ਇੱਕ ਲੜਕਾ ਔਰ ਲੜਕੀ ਦਾ ਰਿਸ਼ਤਾ ਹੁੰਦਾ ਤੇ ਲੜਕੇ ਵਾਲੇ ਪਰਿਵਾਰ ਹੈ ਜਿਹੜੇ ਉਹ ਪਿਆਰੇ ਦਾਜ ਦਹੇਜ ਮੰਗਦੇ ਹੈ, ਪਰ ਰੱਬ ਦੇ ਪਿਆਰਿਆਂ ਨੂੰ ਨਾ ਤੇ ਜੀਵ ਦਾ ਚਸਕਾ ਹੁੰਦਾ, ਨਾ ਮਨ ਦਾ ਲੋਭ ਹੁੰਦਾ, ਨਾ ਉਹਨਾਂ ਦੀ ਜ਼ਿੰਦਗੀ ਵਿੱਚ ਅਹੰਕਾਰ ਹੁੰਦਾ ਹੈ। ਸਾਡੇ ਕੋਲ 4% ਆ ਜਾਣ ਅਸੀਂ ਅਹੰਕਾਰ ਕਰਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਭਾਈ ਨਾ ਤੇ ਰੱਬ ਦੇ ਪਿਆਰਿਆਂ ਵਿੱਚ ਲੋਭ ਹੈ, ਨਾ ਲੱਭ ਹੈ, ਨਾ ਅਹੰਕਾਰ ਹੈ, ਤੇ ਨਾ ਤ੍ਰਿਸ਼ਨਾ ਹੈ। ਪਿਆਰਿਓ ਹਰ ਸਮੇਂ ਦੌੜੇ ਰਹਿਣਾ, ਰੱਬ ਦੇ ਨਾਮ ਦੇ ਨਾਲੋਂ ਟੁੱਟ ਜਾਣਾ, ਕੇਵਲ ਤੇ ਕੇਵਲ ਮਾਇਆ ਬਾਰੇ ਸੋਚੀ ਜਾਣਾ। ਸਤਿਗੁਰੂ ਜੀ ਕਹਿਣ ਲੱਗੇ ਇਹ ਵੀ ਔਗਣ ਰੱਬ ਦੇ ਪਿਆਰਿਆਂ ਵਿੱਚ ਨਹੀਂ ਹੁੰਦਾ। ਬਹੁਤਾ ਨਾ ਹੀ ਬੋਲਣ, ਬੋਲਣਾ ਦਾ ਅਰਥ ਇੱਕ ਤੇ ਆਪਾਂ ਇਹ ਕਰ ਲਈਏ ਕਿ ਰੱਬ ਦੇ ਪਿਆਰੇ ਜਿੰਨਾ ਕੁ ਬੋਲਦੇ ਐ ਉਹ ਚੰਗਾ ਬੋਲਦੇ ਐ, ਤੇ ਪਿਆਰੇ ਕਿਸੇ ਨੂੰ ਮੰਦਾ ਨਹੀਂ ਬੋਲਦੇ, ਆਪ ਮੁਹਾਰੇ ਨਹੀਂ ਬੋਲਦੇ, ਤੇ ਦੂਜਾ ਬੋਲਣਾ ਉਲਾਂਭੇ ਦੇਣਾ ਵੀ ਐ, ਉਹ ਰੱਬ ਨੂੰ ਉਲਾਂਭੇ ਵੀ ਨਹੀਂ ਦਿੰਦੇ।
ਉਹ ਤਿੱਖੀ ਵਾਲੋ ਨਿੱਕੀ ਇਹ ਮਾਰ ਜਾਣਾ।
ਖੰਨਿਓ ਦਾ ਅਰਥ ਹੁੰਦਾ ਖੰਡਾ, ਭਾਵ ਕੇ ਖੰਡੇ ਦੀ ਧਾਰ, ਬਾਲ ਹੋ ਨਿੱਕੀ ਬਾਲ, ਬਾਲ ਦੇ ਨਾਲੋਂ ਵੀ ਬਰੀਕ। ਸਤਿਗੁਰੂ ਦੀ ਸਿੱਖੀ ਹੈ ਪਿਆਰਿਓ, ਉਹ ਬੜੀ ਬਰੀਕ ਤੇ ਖੰਡੇ ਦੀ ਧਾਰ ਹੈ। ਕੋਈ ਵਿਰਲਾ ਵਿਰਲਾ ਰੱਬ ਦਾ ਪਿਆਰਾ ਇਸ ਮਾਰਗ ਤੇ ਚੱਲਦਾ ਹੈ, ਨਹੀਂ ਤੇ ਆਪਾਂ ਵੇਖਦੇ ਹਾਂ ਕਿ ਪਿਆਰਿਓ ਬੰਦਾ ਤਿਲਕ ਜਾਂਦਾ ਹੈ। ਮੈਂ ਇੱਕ ਦਿਨ ਪ੍ਰਚਾਰ ਕਰ ਰਿਹਾ ਸਾਂ ਕਿ ਬੰਦਾ ਪਿਆਰੇ ਚਾਰ ਅਵਸਥਾ ਦੇ ਵਿੱਚ ਵੀ ਨਿਕਲਦਾ ਹੈ। ਆਪਾਂ ਵੇਖਦੇ ਹਾਂ ਕਿ ਜਦੋਂ ਸਿਆਲ ਦਾ ਸਮਾਂ ਆਉਂਦਾ ਤੇ ਘਿਓ ਹੈ ਜਿਹੜਾ ਉਹ ਦਲੇ ਦੇ ਰੂਪ ਵਿੱਚ ਜੰਮ ਜਾਂਦਾ, ਪਰ ਜਿਸ ਸਮੇਂ ਗਰਮੀ ਆਉਂਦੀ ਹੈ ਉਹ ਛਾਂ ਦੇ ਵਿੱਚ ਪਿਆ ਹੋਇਆ ਵੀ ਪਿਆਰਿਓ ਉਹ ਆਪਾਂ ਵੇਖਦੇ ਹਾਂ ਕਿ ਗਲਾ ਖਿੰਡ ਜਾਂਦਾ ਹੈ, ਪਦਾਰਥ ਤਰਲ ਪਦਾਰਥ ਵਿੱਚ ਬਦਲ ਜਾਂਦਾ। ਇਸੇ ਤਰ੍ਹਾਂ ਇੱਕ ਪ੍ਰਕਾਰ ਦਾ ਸਿੱਖ ਤਾਂ ਇਹ ਹੈ ਕਿ ਥੋੜਾ ਜਿਹਾ ਜ਼ਿੰਦਗੀ ਦੇ ਅੰਦਰ ਦੁੱਖ ਆਇਆ ਤੇ ਪਿਆਰਿਓ ਗੁਰੂ ਨਾਲੋਂ ਟੁੱਟ ਜਾਂਦਾ। ਦੂਜੇ ਨੰਬਰ ਤੇ ਪਿਆਰਿਓ ਆਪਾਂ ਵੇਖਦੇ ਹਾਂ ਇੱਕ ਲੱਕੜੀ ਦਾ ਕਹਿ ਲਈਏ ਕੋਈ ਟੋਟਾ, ਉਹਨੂੰ ਭਾਵੇਂ ਧੁੱਪ ਦੇ ਵਿੱਚ ਰੱਖੋ ਭਾਵੇਂ ਛਾਂ ਦੇ ਵਿੱਚ ਰੱਖੋ ਕੋਈ ਫਰਕ ਨਹੀਂ ਪੈਣਾ, ਬਲਕਿ ਇੱਥੋਂ ਤੱਕ ਵੀ ਜੇ ਉਹਨੂੰ ਆਪਾਂ ਅੱਗ ਦੇ ਵਿੱਚ ਵੀ ਸਾੜ ਦਈਏ ਤੇ ਉਹ ਰਾਖ ਬਣ ਜਾਂਦਾ, ਪਰ ਪਿਆਰਿਓ ਆਪਣੇ ਪਿਆਰੇ ਦੇ ਨਾਲੋਂ ਫੇਰ ਪ੍ਰੀਤ ਨਹੀਂ ਛੱਡਦਾ। ਸਤਿਗੁਰੂ ਜੀ ਕਹਿੰਦੇ ਹੈ ਵੀ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਲੋਕ ਨੇ। ਪਿਆਰਿਓ ਹੁਣ ਕੀ ਹੈ, ਇਹਨਾਂ ਦੇ ਅੰਦਰ ਹੀ ਇੱਕ ਮਿੱਟੀ ਦਾ ਦਲਾ ਹੈ, ਜਿਨ੍ਹਾਂ ਨੂੰ ਅੱਗ ਦੇ ਵਿੱਚ ਸਾੜਿਆ ਵੀ ਉਹ ਸਖ਼ਤ ਤਾਂ ਹੋ ਜਾਂਦੇ ਹੈ, ਪਰ ਪਿਆਰਿਓ ਉਹ ਗੁਰੂ ਨਾਲੋਂ ਟੁੱਟਦੇ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਵੀ ਆਉਣਾ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੁੱਖ ਵੀ ਆਉਣਾ, ਇੱਥੋਂ ਤੱਕ ਕਿ ਹਕੂਮਤਾਂ ਦੇ ਵੱਲੋਂ ਪਿਆਰੇ ਉਹਨਾਂ ਦਾ ਸਰੀਰ ਕੱਟ ਵੀ ਦਿੱਤਾ ਜਾਵੇ, ਪਰ ਉਹ ਰੱਬ ਦੇ ਪਿਆਰੇ ਆਪਣੇ ਗੁਰੂ ਦੇ ਨਾਲੋਂ ਨਹੀਂ ਟੁੱਟਦੇ, ਗੁਰੂ ਨਾਲੋਂ ਨਹੀਂ ਮੁਨਕਰ ਹੁੰਦੇ।
ਪਰ ਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਨੀ।
ਗੁਰੂ ਦੀ ਕਿਰਪਾ ਸਦਕਾ ਉਹਨਾਂ ਨੇ ਆਪਣਾ ਆਪ ਤਜ ਦਿੱਤਾ, ਆਪਣਾ ਆਪ ਮਾਰ ਲਿਆ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਮੁਰਦਾ ਹੋਏ ਮਰੀਦ ਨਾ ਗੱਲੀ ਹੋ ਬਣਾ, ਮੁਰਦਾ ਮਰੀਦ ਬਣ ਕੇ ਗੁਰੂ ਦੇ ਦਰ ਤੇ ਰਹਿੰਦਾ ਹੈ, ਸੋ ਵਾਸ਼ਨਾ ਅੰਦਰੋਂ ਕੱਢ ਦਿੰਦਾ ਹੈ।
ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ।
ਸਤਿਗੁਰੂ ਜੀ ਕਹਿੰਦੇ ਆ ਰੱਬ ਦੇ ਪਿਆਰਿਆਂ ਦਾ ਚੱਲਣਾ, ਰੱਬ ਦੇ ਪਿਆਰਿਆਂ ਦਾ ਬੋਲਣਾ, ਰੱਬ ਦੇ ਪਿਆਰਿਆਂ ਦਾ ਜ਼ਿੰਦਗੀ ਵਿੱਚ ਕਰਨਾ, ਪਿਆਰੇ ਸਭ ਕੁਝ ਦੁਨੀਆਂ ਤੋਂ ਵੱਖਰਾ ਹੁੰਦਾ। ਜਿਸ ਨੂੰ ਆਪਾਂ ਪੜ੍ਹਦੇ ਹਾਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਮੈਂ ਧੰਨਵਾਦ ਕਰਦਾ ਹਾਂ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਾਡੇ ਅਤੀ ਸਤਿਕਾਰਯੋਗ ਜਿਨ੍ਹਾਂ ਨੇ ਸਤਿਗੁਰੂ ਦੀ ਬਾਣੀ ਦਾ ਹੁਕਮਨਾਮਾ ਲਿਆ ਹੈ, ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਦੀਵਾਨ ਹਾਲ ਮੰਜੀ ਸਾਹਿਬ ਦੇ ਗ੍ਰੰਥੀ ਸਾਹਿਬਾਨ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਅਤੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਖ ਸੇਵਾਦਾਰ। ਪਿਆਰਿਓ, ਸਾਡੇ ਅਤੀ ਸਤਿਕਾਰਯੋਗ ਸਾਰੇ ਹੀ ਸਿੱਖ ਸੰਗਤਾਂ ਦਾ ਧੰਨਵਾਦ ਹੈ, ਕੋਟਾਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ। ਸੋ ਹਾਜ਼ਰੀ ਭਰਦਿਆਂ ਕੋਲੋਂ, ਵਿਚਾਰ ਕਰਦਿਆਂ ਕੋਲੋਂ ਗਲਤੀ ਹੋ ਗਈ, ਮਾਫ਼ ਕਰਨਾ, ਵਾਹਿਗੁਰੂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੋਰ ਪਰ ਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ। ਕਹਿ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ। ਵਾਹਿਗੁਰੂ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ।